ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਉਹ ਹੈ ਰੋਮੀਆਂ, ਉਹਦਾ ਇੱਕ ਬਾਪ ਉਹਦੀ 8 ਤੋਂ ਲੈ ਕੇ 17 ਆਇਤ ਤੱਕ। ਅਤੇ ਵਿਸ਼ਾ ਹੈ ਇਹ ਅਜੇ ਵੀ ਸਾਰਾ ਕੁਛ ਖੁਸ਼ਖਬਰੀ ਦੇ ਬਾਰੇ ਹੀ ਹੈ। ਤੁਸੀਂ ਖੁਸ਼ਖਬਰੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਖੁਸ਼ਖਬਰੀ ਪ੍ਰਤੀ ਤੁਹਾਡਾ ਰਵੱਈਆ ਕੀ ਹੈ? ਖੁਸ਼ਖਬਰੀ ਤੁਹਾਡੇ ਜੀਵਨ ਦੇ ਵਿੱਚ ਕੀ ਭੂਮਿਕਾ ਨਿਭਾਉਂਦੀ ਹੈ? ਪੌਲਸ ਦੀ ਰੋਮੀਆਂ ਨੂੰ ਲਿਖੀ ਚਿੱਠੀ ਦੇ ਇਸ ਅਗਲੇ ਭਾਗ ਵਿੱਚ ਜੋ ਅਸੀਂ ਅੱਜ ਸਵੇਰੇ ਦੇਖ ਰਹੇ ਹਾਂ, ਸਾਨੂੰ ਖੁਸ਼ਖਬਰੀ ਪ੍ਰਤੀ ਪੌਲਸ ਦੇ ਰਵੱਈਏ ਦੀ ਝਲਕ ਮਿਲਦੀ ਹੈ। ਆਇਤ 14 ਵਿੱਚ ਅਸੀਂ ਦੇਖਦੇ ਹਾਂ ਕਿ ਪੌਲਸ ਬੰਨੇ ਜਾਂ ਬੰਧਨ ਵਿੱਚ ਹੈ। ਆਇਤ 15 ਵਿੱਚ ਅਸੀਂ ਪਾਉਂਦੇ ਹਾਂ ਕਿ ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਉਤਸੁਕ ਹੈ, ਅਤੇ ਆਇਤ 16 ਵਿੱਚ ਅਸੀਂ ਪਾਉਂਦੇ ਹਾਂ ਕਿ ਉਹ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹੈ। ਜਿਵੇਂ ਕਿ ਪੌਲਸ ਖੁਸ਼ਖਬਰੀ ਨੂੰ ਜਿਉਂਦਾ ਰਿਹਾ, ਉਸਨੇ ਇੱਕ ਜ਼ਿੰਮੇਵਾਰੀ ਦੀ ਭਾਵਨਾ ਮਹਿਸੂਸ ਕੀਤੀ, ਇੱਕ ਉਤਸੁਕਤਾ ਅਤੇ ਸ਼ਰਮ ਦੀ ਘਾਟ, ਜਿਵੇਂ ਕਿ ਉਹ ਪ੍ਰਭੂ ਯੇਸੂ ਦੀ ਦਲੇਰੀ ਦੇ ਨਾਲ ਜਿਉਂਦਾ ਰਿਹਾ। ਮੈਂ ਜਾਣਨਾ ਚਾਹੁੰਦਾ ਹਾਂ ਕਿ ਕੀ ਅਸੀਂ ਖੁਸ਼ਖਬਰੀ ਦੇ ਸੰਬੰਧ ਵਿੱਚ ਉਹੀ ਚੀਜ਼ ਮਹਿਸੂਸ ਕਰਦੇ ਹਾਂ? ਕੀ ਅਸੀਂ ਖੁਸ਼ਖਬਰੀ ਦੇ ਕਾਰਨ ਆਪਣੇ ਆਪ ਨੂੰ ਕਿਸੇ ਜ਼ਿੰਮੇਵਾਰੀ ਹੇਠ ਪਾਉਂਦੇ ਹਾਂ? ਕੀ ਸਾਡੇ ਕੋਲ ਖੁਸ਼ਖਬਰੀ ਸਾਂਝੀ ਕਰਨ ਬਾਰੇ ਉਤਸੁਕਤਾ ਹੈ ਜਾਂ ਇਹ ਸਾਡੇ ਵਿੱਚ ਇੱਕ ਢਿੱਲ ਮੱਠ ਹੈ? ਅਤੇ ਕੀ ਅਸੀਂ ਖੁਸ਼ਖਬਰੀ ਤੋਂ ਬੇਸ਼ਰਮੀ ਮਹਿਸੂਸ ਕਰਦੇ ਹਾਂ, ਜਾਂ ਕਿ ਅਸੀਂ ਆਪਣੇ ਸਿਰ ਹੇਠਾਂ ਰੱਖ ਕੇ ਦੁਨੀਆ ਨਾਲ ਮੁਸ਼ਕਲਾਂ ਤੋਂ ਬਚਣਾ ਚਾਹੁੰਦੇ ਹਾਂ? ਪਿਛਲੇ ਹਫ਼ਤੇ ਜੋ ਅਸੀਂ ਰੋਮੀਆਂ ਨੂੰ ਲਿਖੀ ਚਿੱਠੀ ਦੀ ਲੜੀ ਸ਼ੁਰੂ ਕੀਤੀ ਸੀ, ਤਾਂ ਅਸੀਂ ਦੇਖਿਆ ਸੀ ਕਿ ਇਹ ਚਿੱਠੀ ਇੱਕ ਜੀਵਨ ਬਦਲਣ ਵਾਲੀ ਚਿੱਠੀ ਹੈ, ਜਿਸ ਨੇ ਇਤਿਹਾਸ ਦੌਰਾਨ ਬਹੁਤ ਸਾਰੀਆਂ ਜ਼ਿੰਦਗੀਆਂ ਬਦਲ ਦਿੱਤੀਆਂ ਹਨ ਅਤੇ ਅੱਜ ਵੀ ਜ਼ਿੰਦਗੀਆਂ ਬਦਲ ਰਹੀਆਂ ਹਨ। ਅਸੀਂ ਦੇਖਿਆ ਕਿ ਇਹ ਚਿੱਠੀ 55ਵੀਂ ਈਸਵੀ ਤੋਂ ਲੈ ਕੇ 58 ਈਸਵੀ ਦੇ ਵਿਚਕਾਰ ਰੋਮ ਦੇ ਚਰਚ ਨੂੰ ਲਿਖੀ ਗਈ ਸੀ, ਜੋ ਕਿ ਗੈਰ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ ਅਤੇ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ ਤੋਂ ਬਣਿਆ ਸੀ, ਜਿਸ ਵਿੱਚ ਬਹੁ ਗਿਣਤੀ ਗੈਰ ਯਹੂਦੀ ਸੀ। ਅਸੀਂ ਦੇਖਿਆ ਕਿ ਇਹ ਚਿੱਠੀ ਲਿਖੀ ਗਈ ਸੀ ਪੌਲਸ ਅਤੇ ਉਸਦੀ ਸੇਵਕਾਈ ਨੂੰ ਪੇਸ਼ ਕਰਨ ਲਈ। ਗੈਰ ਯਹੂਦੀ ਅਤੇ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ ਵਿੱਚ ਖੁਸ਼ਖਬਰੀ ਦੇ ਆਲੇ ਦੁਆਲੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ, ਤਣਾਅ ਅਤੇ ਟਕਰਾਅ ਨੂੰ ਘੱਟ ਕਰਨ ਲਈ ਜਾਂ ਹੱਲ ਕਰਨ ਲਈ, ਸਪੇਨ ਵਿੱਚ ਪੱਛਮ ਵਿੱਚ ਮਿਸ਼ਨਰੀ ਵਿਸਤਾਰ ਦੇ ਵਿਚਾਰ ਨੂੰ ਪੇਸ਼ ਕਰਨ ਲਈ, ਜਿਵੇਂ ਕਿ ਅਸੀਂ ਅਧਿਆਇ 1 ਦੀਆਂ ਪਹਿਲੀਆਂ 7 ਆਇਤਾਂ ਵਿੱਚ ਕੰਮ ਕੀਤਾ, ਜੋ ਇੱਕ ਸ਼ੁਭਕਾਮਨਾ ਅਤੇ ਗਿਆਨ ਪਛਾਣ ਬਣਾਉਂਦੀਆਂ ਹਨ। ਅਸੀਂ ਦੇਖਿਆ ਕਿ ਇਹ ਸਭ ਖੁਸ਼ਖਬਰੀ ਦੇ ਬਾਰੇ ਹੀ ਹੈ। ਅਤੇ ਜਿਵੇਂ ਕਿ ਅਸੀਂ ਆਇਤਾਂ 8 ਤੋਂ 17 ਵਿੱਚ ਅੱਗੇ ਵੱਧਦੇ ਹਾਂ, ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਇਹ ਅਜੇ ਵੀ ਖੁਸ਼ਖਬਰੀ ਦੇ ਬਾਰੇ ਹੀ ਹੈ। ਗਿਆਨ ਪਛਾਣ ਵਿੱਚ ਸ਼ੁਰੂ ਹੋਇਆ ਇਹ ਖੁਸ਼ਖਬਰੀ ਦਾ ਵਿਸ਼ਾ ਆਇਤ 9, 15 ਅਤੇ 16 ਵਿੱਚ ਅੱਗੇ ਜ਼ਿਕਰ ਕੀਤੀ ਗਈ ਖੁਸ਼ਖਬਰੀ ਦੇ ਅਧਿਆਇ ਵਿੱਚ ਜਾਰੀ ਰਹਿੰਦਾ ਆ। ਇਹ ਅਜੇ ਵੀ ਖੁਸ਼ਖਬਰੀ ਦੇ ਬਾਰੇ ਹੀ ਹੈ, ਕਿਉਂਕਿ ਖੁਸ਼ਖਬਰੀ ਜ਼ਿੰਦਗੀਆਂ ਨੂੰ ਬਦਲਦੀ ਹੈ। ਇਹ ਅਜੇ ਵੀ ਖੁਸ਼ਖਬਰੀ ਬਾਰੇ ਹੈ, ਕਿਉਂਕਿ ਖੁਸ਼ਖਬਰੀ ਅੱਖਾਂ ਅਤੇ ਦਿਲਾਂ ਨੂੰ ਖੋਲ੍ਹਦੀ ਹੈ। ਮੈਂ 5ਵੀਂ ਸਦੀ ਤੋਂ ਸਿਰੀਅਨ ਬਿਸ਼ਪ ਥਿਓਡੋਰੈਟ ਤੋਂ ਇੱਕ ਪਿਆਰਾ ਛੋਟਾ ਜਿਹਾ ਦ੍ਰਿਸ਼ਟਾਂਤ ਦੇਖਿਆ। ਮੈਨੂੰ ਇਹ ਬਹੁਤ ਪਸੰਦ ਆਇਆ, ਕਿਉਂਕਿ ਇਹ ਮੈਨੂੰ ਪਹਿਲੀ ਵਾਰ ਗਰਮ ਕੜੀ ਖਾਣ ਦੀ ਯਾਦ ਦਿਵਾਉਂਦਾ ਹੈ, ਅਤੇ ਹਰ ਵਾਰ ਜਦੋਂ ਮੈਂ ਫਿਲ ਜਾਂ ਫਾਰੂਕ ਨਾਲ ਕੜੀ ਖਾਂਦਾ ਹਾਂ ਤਾਂ ਮੈਂ ਕੀ ਅਨੁਭਵ ਕਰਦਾ ਹਾਂ। ਥਿਓਡੋਰੈਟ ਨੇ ਖੁਸ਼ਖਬਰੀ ਦੀ ਤੁਲਨਾ ਮਿਰਚ ਨਾਲ ਕੀਤੀ। ਉਹ ਕਹਿੰਦਾ ਹੈ ਕਿ ਇੱਕ ਮਿਰਚ ਬਾਹਰੋਂ ਠੰਡੀ ਜਾਪਦੀ ਹੈ, ਪਰ ਜਦੋਂ ਵਿਅਕਤੀ ਇਸ ਨੂੰ ਦੰਦਾਂ ਵਿਚਕਾਰ ਕੁਚਲਦਾ ਹੈ ਉਹ ਅੱਗ ਬਲਦੀ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਉਹ ਅੱਗੇ ਕਹਿੰਦਾ ਹੈ ਕਿ ਖੁਸ਼ਖਬਰੀ ਪਹਿਲਾਂ ਇੱਕ ਦਿਲਚਸਪ ਸਿਧਾਂਤ ਜਾਂ ਦਰਸ਼ਨ ਵਾਂਗ ਪ੍ਰਗਟ ਹੋ ਸਕਦੀ ਹੈ, ਪਰ ਜੇ ਅਸੀਂ ਇਸ ਨੂੰ ਨਿੱਜੀ ਤੌਰ 'ਤੇ ਲੈਂਦੇ ਹਾਂ ਤਾਂ ਇਸ ਨੂੰ ਅਸੀਂ ਸ਼ਕਤੀ ਨਾਲ ਭਰਪੂਰ ਪਾਉਂਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਜੇ ਅਸੀਂ ਇਸ ਵਿੱਚ ਡੰਗ ਮਾਰੀਏ ਤਾਂ ਇਹ ਸਾਡੇ ਦਿਮਾਗ ਨੂੰ ਉਡਾ ਦੇਵੇਗਾ। ਇਸ ਲਈ ਆਓ ਇਸ ਵਿੱਚ ਡੰਗ ਮਾਰੀਏ, ਜਿਵੇਂ ਕਿ ਅਸੀਂ ਆਇਤਾਂ 8 ਤੋਂ 17 ਦੀ ਪੜਚੋਲ ਕਰਦੇ ਹਾਂ, ਅਤੇ ਪਹਿਲਾਂ ਧਿਆਨ ਦਈਏ ਕਿ ਖੁਸ਼ਖਬਰੀ ਇੱਕ ਮਰ ਰਹੀ ਦੁਨੀਆ ਲਈ ਇੱਕ ਕਰਜ਼ਾ ਹੈ। ਆਇਤ 8 ਤੋਂ 15 ਵਿੱਚ ਪੌਲਸ ਰੋਮੀਆਂ ਨੂੰ ਸੰਬੋਧਿਤ ਕਰਦਾ ਅਤੇ ਉਹਨਾਂ ਨੂੰ ਮਿਲਣ ਆਉਣ ਦੀ ਆਪਣੀ ਇੱਛਾ ਬਾਰੇ ਦੱਸਦਾ ਹੈ। ਉਹ ਆਇਤ 8 ਪਹਿਲਾਂ ਸ਼ਬਦ ਨਾਲ ਸ਼ੁਰੂ ਕਰਦਾ ਹੈ, ਉਤਸੁਕਤਾ ਨਾਲ। ਉਹ ਕਦੇ ਵੀ ਦੂਜੇ ਤੱਕ ਨਹੀਂ ਪਹੁੰਚਦਾ। ਉਹ ਕਹਿੰਦਾ ਹੈ, ਪਹਿਲਾਂ ਮੈਂ ਯਿਸੂ ਮਸੀਹ ਰਾਹੀਂ ਤੁਹਾਡੇ ਸਾਰਿਆਂ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੀ ਨੇਚਾ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕੀਤਾ ਜਾਂਦਾ ਹੈ, ਕਿਉਂਕਿ ਪਰਮੇਸ਼ੁਰ ਮੇਰਾ ਗਵਾਹ ਹੈ, ਜਿਸ ਦੀ ਮੈਂ ਆਪਣੇ ਪੁੱਤਰ ਦੀ ਖੁਸ਼ਖਬਰੀ ਵਿੱਚ ਆਪਣੀ ਆਤਮਾ ਨਾਲ ਸੇਵਾ ਕਰਦਾ ਹਾਂ। ਕਿ ਮੈਂ ਲਗਾਤਾਰ ਤੁਹਾਡਾ ਜ਼ਿਕਰ ਕਰਦਾ ਹਾਂ। ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਵਿੱਚ ਇਹ ਮੰਗਦੇ ਹੋਏ ਕਿ ਕਿਸੇ ਤਰ੍ਹਾਂ ਪਰਮੇਸ਼ੁਰ ਦੀ ਇੱਛਾ ਨਾਲ ਮੈਂ ਹੁਣ ਅੰਤ ਵਿੱਚ ਤੁਹਾਡੇ ਕੋਲ ਆਉਣ ਵਿੱਚ ਸਫਲ ਹੋ ਜਾਵਾਂ। ਇੱਥੇ ਅਸੀਂ ਇੱਥੇ ਪਾਇਆ ਕਿ ਪੌਲੁਸ ਰੋਮੀਆਂ ਦੇ ਵਿਸ਼ਵਾਸ ਲਈ ਬਹੁਤ ਧੰਨਵਾਦੀ ਹੈ। ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ਕਿਉਂਕਿ ਖੁਸ਼ਖਬਰੀ ਸ਼ਾਹੀ ਸ਼ਹਿਰ ਤੱਕ ਪਹੁੰਚ ਗਈ ਹੈ ਅਤੇ ਇਹ ਪੂਰੇ ਯੂਨਾਨੀ ਰੋਮਨ ਸੰਸਾਰ ਵਿੱਚ ਮਸ਼ਹੂਰ ਹੋ ਗਈ ਹੈ। ਜਦੋਂ ਉਹ ਕਹਿੰਦਾ ਹੈ ਸਾਰੀ ਦੁਨੀਆ ਵਿੱਚ, ਤਾਂ ਮੈਨੂੰ ਲੱਗਦਾ ਹੈ ਕਿ ਇਹ ਅਤ ਕਥਨੀ ਹੈ ਅਤੇ ਉਸਦਾ ਮਤਲਬ ਹੈ ਕਿ ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਅਤੇ ਸ਼ਾਇਦ ਹੋਰ ਵੀ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ ਕਿ ਰੋਮ ਵਿੱਚ ਈਸਾਈ ਸਨ। ਉਹ ਧੰਨਵਾਦੀ ਹੁੰਦਾ ਹੈ ਅਤੇ ਜਦੋਂ ਉਹ ਨਵੀਂ ਥਾਵਾਂ 'ਤੇ ਖੁਸ਼ਖਬਰੀ ਦੇ ਫੈਲਣ ਬਾਰੇ ਸੁਣਦਾ ਹੈ ਅਤੇ ਉਹ ਇਹਨਾਂ ਵਿਸ਼ਵਾਸੀਆਂ ਲਈ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਉਹ ਇਹਨਾਂ ਵਿਸ਼ਵਾਸੀਆਂ ਬਾਰੇ ਪ੍ਰਾਰਥਨਾ ਕਰ ਰਿਹਾ ਹੈ। ਉਹ ਉਹਨਾਂ ਨੂੰ ਨਹੀਂ ਜਾਣਦਾ, ਪਰ ਉਹ ਉਹਨਾਂ ਬਾਰੇ ਪ੍ਰਾਰਥਨਾ ਕਰ ਰਿਹਾ ਅਤੇ ਉਹ ਪਰਮੇਸ਼ੁਰ ਨੂੰ ਆਪਣਾ ਗਵਾਹ ਕਹਿੰਦਾ ਹੈ। ਉਹ ਪਰਮੇਸ਼ੁਰ ਜਿਸ ਦੀ ਉਹ ਸੇਵਾ ਕਰਦਾ ਹੈ, ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਵਿੱਚ ਆਪਣੇ ਅੰਦਰ ਪਵਿੱਤਰ ਆਤਮਾ ਦੁਆਰਾ ਸ਼ਕਤੀ ਪ੍ਰਾਪਤ ਜਿਹੜਾ ਉਹ ਕਰਦਾ ਹੈ। ਅਤੇ ਉਸਦੀ ਨਿਯਮਿਤ ਨਿਰੰਤਰ ਪ੍ਰਾਰਥਨਾ ਇਹ ਸੀ ਕਿ ਉਹ ਕਿਸੇ ਤਰ੍ਹਾਂ ਰੋਮੀਆਂ ਨੂੰ ਉਹਨਾਂ ਦੇ ਭਲੇ ਲਈ ਅਤੇ ਉਹਨਾਂ ਦੇ ਭਲੇ ਲਈ ਮਿਲਣ ਆਉਣ ਵਿੱਚ ਸਫਲ ਹੋ ਜਾਵੇ। ਮੈਨੂੰ ਲੱਗਦਾ ਹੈ ਕਿ ਉਸਦੀ ਮੁਲਾਕਾਤ ਦੀ ਇੱਛਾ ਸਿਰਫ ਇੱਕ ਨਿੱਜੀ ਸਮਰੱਥਾ ਵਿੱਚ ਕੁਝ ਮੁਲਾਕਾਤ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹ ਇੱਕ ਰਸੂਲ ਦੀ ਸਮਰੱਥਾ ਵਿੱਚ ਮਿਲਣਾ ਚਾਹੁੰਦਾ ਹੈ। ਉਹ ਗੈਰ ਯਹੂਦੀ ਲੋਕਾਂ ਦਾ ਰਸੂਲ ਹੈ ਅਤੇ ਰੋਮ ਵਿੱਚ ਚਰਚ ਇੱਕ ਗੈਰ ਯਹੂਦੀ ਬਹੁਗਿਣਤੀ ਚਰਚ ਹੈ। ਆਇਤ 11, ਕਿਉਂਕਿ ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਕਿਉਂ ਤਾਂ ਜੋ ਮੈਂ ਤੁਹਾਨੂੰ ਮਜ਼ਬੂਤ ਕਰਨ ਲਈ ਕੋਈ ਆਤਮਿਕ ਤੋਹਫ਼ਾ ਦੇ ਸਕਾਂ, ਯਾਨੀ ਕਿ ਅਸੀਂ ਇੱਕ ਦੂਜੇ ਦੇ ਵਿਸ਼ਵਾਸ ਦੁਆਰਾ ਆਪਸੀ ਤੌਰ 'ਤੇ ਉਤਸ਼ਾਹਿਤ ਹੋ ਸਕੀਏ। ਤੁਹਾਡੀ ਅਤੇ ਮੇਰੀ ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਮੈਂ ਅਕਸਰ ਤੁਹਾਡੇ ਕੋਲ ਆਉਣ ਦਾ ਇਰਾਦਾ ਰੱਖਦਾ ਹਾਂ ਤਾਂ ਜੋ ਮੈਂ ਤੁਹਾਡੇ ਵਿੱਚ ਅਤੇ ਬਾਕੀ ਗੈਰ ਯਹੂਦੀਆਂ ਵਿੱਚ ਕੁਝ ਫਸਲ ਵੱਢ ਸਕਾਂ। ਉਹ ਉਹਨਾਂ ਨੂੰ ਮਜ਼ਬੂਤ ਕਰਨ ਲਈ ਇੱਕ ਅਧਿਆਤਮਿਕ ਦਾਤ ਲਿਆਉਣਾ ਚਾਹੁੰਦਾ ਹੈ। ਇਸ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ। ਮੈਨੂੰ ਲੱਗਦਾ ਹੈ ਕਿ ਇਸ ਕਿਤਾਬ ਦਾ ਸੰਦੇਸ਼ ਹੈ ਕਿ ਇਹ ਆਪਣੀ ਸਾਰੀ ਮਹਿਮਾ ਵਿੱਚ ਖੁਸ਼ਖਬਰੀ ਦੇ ਬਾਰੇ ਹੈ। ਉਹ ਗੈਰ ਯਹੂਦੀ ਲੋਕਾਂ ਲਈ ਰਸੂਲ ਵਜਾਉਣਾ ਚਾਹੁੰਦਾ ਹੈ, ਉਹ ਸੰਦੇਸ਼ ਲੈ ਕੇ ਜੋ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਹੈ ਤਾਂ ਜੋ ਉਹਨਾਂ ਦੇ ਨਾਲ ਬਾਕੀ ਕਈ ਗੈਰ ਯਹੂਦੀ ਲੋਕਾਂ ਵਿੱਚ ਵੀ ਫਸਲ ਵੱਢ ਸਕੇ। ਇਸ ਲਈ ਉਹ ਗੈਰ ਯਹੂਦੀ ਲੋਕਾਂ ਲਈ ਰਸੂਲ ਵਜੋਂ ਆਪਣੀ ਭੂਮਿਕਾ ਵਿਚਾਉਣਾ ਚਾਹੁੰਦਾ ਹੈ। ਹਾਲਾਂਕਿ ਉਹ ਸਮਝਦਾਰੀ ਵਾਲਾ ਹੈ, ਉਸਨੇ ਇਹ ਚਰਚ ਨਹੀਂ ਲਗਾਇਆ। ਉਹ ਸ਼ਾਇਦ ਉਹਨਾਂ ਵਿੱਚੋਂ ਬਹੁਤਿਆਂ ਨੂੰ ਨਾ ਜਾਣਦਾ ਹੋਵੇ, ਇਸ ਲਈ ਉਹ ਮੰਨਦਾ ਹੈ ਕਿ ਆਪਸੀ ਉਤਸ਼ਾਹ ਹੋਵੇਗਾ, ਉਹ ਇੱਕ ਦੂਜੇ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨਗੇ। ਜਦੋਂ ਕਿ ਖੁਸ਼ਖਬਰੀ ਲਈ ਸ਼ਬਦ ਆਮ ਤੌਰ 'ਤੇ ਖੁਸ਼ਖਬਰੀ ਨਾਲ ਸੰਬੰਧਿਤ ਜੋ ਬਚਾਉਂਦੀ ਹੈ ਅਤੇ ਧਰਮ ਪਰਿਵਰਤਨ ਵੱਲ ਇਸ਼ਾਰਾ ਕਰਦੀ ਹੈ, ਮੈਨੂੰ ਲੱਗਦਾ ਹੈ ਕਿ ਇੱਥੇ ਇਹ ਸਪੱਸ਼ਟ ਹੈ ਕਿ ਉਸਦਾ ਇੱਕ ਵਿਸ਼ਾਲ ਏਜੰਡਾ ਹੈ। ਉਹ ਰੋਮ ਵਿੱਚ ਵਿਸ਼ਵਾਸੀਆਂ ਨੂੰ ਚੇਲਾ ਬਣਾਉਣਾ ਅਤੇ ਉਤਸ਼ਾਹਿਤ ਕਰਨਾ ਚਾਹੁੰਦਾ ਹੈ ਅਤੇ ਜਦੋਂ ਉਹ ਉੱਥੇ ਹੈ ਤਾਂ ਉਹਨਾਂ ਵਿੱਚੋਂ ਹੋਰ ਯਿਸੂ ਵਿੱਚ ਵਿਸ਼ਵਾਸ ਕਰਨ ਲਈ ਆਉਂਦੇ ਦੇਖਣਾ ਚਾਹੁੰਦਾ ਹੈ। ਪਰ ਇਹ ਇੰਨਾ ਮਹੱਤਵਪੂਰਨ ਹੈ ਕਿਉਂ ਹੈ ਕਿ ਉਹ ਜਾਂਦਾ ਹੈ, ਸਾਨੂੰ ਆਇਤ 14 ਵਿੱਚ ਜਵਾਬ ਮਿਲਦਾ ਹੈ। ਮੈਂ ਯੂਨਾਨੀਆਂ ਅਤੇ ਵੈਸ਼ੀ ਦੋਵਾਂ ਦਾ, ਬੁੱਧੀਮਾਨਾਂ ਅਤੇ ਮੂਰਖ ਦੋਵਾਂ ਦਾ, ਇਸ ਲਈ ਮੈਂ ਤੁਹਾਨੂੰ ਵੀ ਜੋ ਰੋਮ ਵਿੱਚ ਹੋ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਉਤਸੁਕ ਹਾਂ। ਉਹ ਕਹਿੰਦਾ ਹੈ ਮੈਂ ਇੱਕ ਵੈਸ਼ੀ ਜਾਂ ਬੰਧਨ ਵਿੱਚ ਹਾਂ ਜਾਂ ਮੈਂ ਯੂਨਾਨੀਆਂ ਅਤੇ ਵੈਸ਼ੀ ਦੋਵਾਂ ਦਾ ਕਰਜ਼ਦਾਰ ਹਾਂ। ਗੈਰ ਯਹੂਦੀ ਲੋਕਾਂ ਦੇ ਰਸੂਲ ਹੋਣ ਦੇ ਨਾਤੇ ਉਹ ਯੂਨਾਨੀ ਅਤੇ ਵਹਿਸ਼ੀ ਦੋਵਾਂ ਦਾ ਕਰਜ਼ਦਾਰ ਹੈ। ਇਹ ਅੰਤਰ ਉਹ ਇੱਥੇ ਉਹਨਾਂ ਗੈਰ ਯਹੂਦੀਆਂ ਵਿਚਕਾਰ ਖਿੱਚਦਾ ਹੈ ਜੋ ਯੂਨਾਨੀ ਸੱਭਿਆਚਾਰਕ ਸੰਦਰਭ ਵਿੱਚ ਰਹੇ ਸਨ, ਯੂਨਾਨੀ ਭਾਸ਼ਾ ਬੋਲ ਰਹੇ ਸਨ ਅਤੇ ਯੂਨਾਨੀ ਸੱਭਿਆਚਾਰ ਤੋਂ ਬਾਹਰ ਉਹਨਾਂ ਗੈਰ ਯਹੂਦੀਆਂ ਦਾ ਸ਼ਬਦ ਬਾਰਬੀਅਨ ਖੁਦ ਉਹਨਾਂ ਵਿਦੇਸ਼ੀ ਭਾਸ਼ਾਵਾਂ ਦਾ ਮਜ਼ਾਕ ਉਡਾਉਣ ਤੋਂ ਵਿਕਸਿਤ ਹੋਇਆ ਹੈ ਜੋ ਯੂਨਾਨੀਆਂ ਨੇ ਆਪਣੇ ਆਲੇ ਦੁਆਲੇ ਸੁਣੀਆਂ ਸਨ। ਬਾ 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 ਪੌਲੁਸ ਉਹਨਾਂ ਦੋਵਾਂ ਨਾਲ ਬੰਨਿਆ ਹੋਇਆ ਹੈ, ਉਹ ਬੁੱਧੀਮਾਨਾਂ ਅਤੇ ਮੂਰਖਾਂ ਨਾਲ ਵੀ ਬੰਨਿਆ ਹੋਇਆ ਹੈ, ਸੂਝਬੂਝ ਦੀ ਪਰਵਾਹ ਕੀਤੇ ਬਿਨਾਂ ਗੈਰ ਯਹੂਦੀਆਂ ਦਾ ਕਰਜ਼ਦਾਰ ਹੈ। ਪੌਲੁਸ ਨੂੰ ਪਤਾ ਲੱਗਦਾ ਹੈ ਕਿ ਖੁਸ਼ਖਬਰੀ ਇੱਕ ਕਰਜ਼ ਹੈ, ਇੱਕ ਮਰ ਰਹੀ ਦੁਨੀਆ ਲਈ ਉਹ ਕਰਜ਼ਦਾਰ ਹੈ। ਖੈਰ, ਤੁਹਾਡੇ ਸਮਾਜ ਵਿੱਚ ਬਹੁਤ ਸਾਰਾ ਕਰਜ਼ਾ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਇਹ ਕੀ ਹੈ, ਪਰ ਕਰਜ਼ੇ ਵਿੱਚ ਡੁੱਬਣ ਦੇ ਕੁਝ ਵੱਖ ਵੱਖ ਤਰੀਕੇ ਹਨ। ਮੈਂ ਕਰਜ਼ੇ ਵਿੱਚ ਡੁੱਬ ਸਕਦਾ ਹਾਂ, ਉਦਾਹਰਣ ਵਜੋਂ ਇਹ ਕਹਿ ਕੇ, ਜੌਨ ਮੇਰੇ ਕੋਲ ਇਸ ਸਮੇਂ ਨਕਦੀ ਦੀ ਥੋੜ੍ਹੀ ਕਮੀ ਹੈ, ਕਿ ਮੈਂ ਤੁਹਾਡੇ ਤੋਂ £1,000 ਉਧਾਰ ਲੈ ਸਕਦਾ ਹਾਂ। ਜੌਨ ਕਹਿੰਦਾ ਹੈ ਬਿਲਕੁਲ ਐਲਨ, ਕੀ ਤੁਹਾਨੂੰ ਯਕੀਨ ਹੈ ਕਿ ਇਹ ਕਾਫ਼ੀ ਹੈ ਅਤੇ ਮੈਂ ਕਰਜ਼ਦਾਰ ਹਾਂ। ਮੈਂ ਕਿਸੇ ਤੋਂ ਪੈਸੇ ਉਧਾਰ ਲੈ ਕੇ ਕਰਜ਼ੇ ਵਿੱਚ ਡੁੱਬ ਸਕਦਾ ਹਾਂ ਅਤੇ ਜਦੋਂ ਤੱਕ ਮੈਂ ਇਸ ਨੂੰ ਵਾਪਸ ਨਹੀਂ ਕਰ ਦਿੰਦਾ ਮੈਂ ਉਹਨਾਂ ਦਾ ਕਰਜ਼ਦਾਰ ਰਹਾਂਗਾ। ਦੂਜਾ ਤਰੀਕਾ, ਜੌਨ ਮੈਨੂੰ ਕਹਿ ਸਕਦਾ ਹੈ ਕਿ ਐਲਨ ਪੀਟਰ ਅੱਜ ਇੱਥੇ ਨਹੀਂ ਹੈ, ਕਿ ਤੁਸੀਂ ਉਹਨਾਂ ਨੂੰ ਦੇਖ ਕੇ ਉਸ ਨੂੰ 1,000 ਪਾਉਂਡ ਦੇ ਸਕਦੇ ਹੋ। ਜੌਨ ਨੇ ਮੈਨੂੰ ਪੀਟਰ ਲਈ 1,000 ਦਿੱਤੇ ਅਤੇ ਮੈਂ ਜਦੋਂ ਉਹ ਕਰਜ਼ ਉਦੋਂ ਤੱਕ ਕਰਜ਼ਦਾਰ ਹੈ ਜਦੋਂ ਤੱਕ ਮੈਂ ਉਸ ਨੂੰ ਨਹੀਂ ਦੇਖਦਾ ਅਤੇ ਪੈਸੇ ਨਹੀਂ ਸੌਂਪਦਾ। ਪਹਿਲੇ ਮਾਮਲੇ ਵਿੱਚ ਮੈਂ ਉਧਾਰ ਲੈ ਕੇ ਆਪਣੇ ਆਪ ਨੂੰ ਕਰਜ਼ੇ ਵਿੱਚ ਡੁੱਬ ਗਿਆ। ਦੂਜੇ ਮਾਮਲੇ ਵਿੱਚ ਜੌਨ ਨੇ ਪੀਟਰ ਲਈ 1,000 ਪਾਉਂਡ ਮੈਨੂੰ ਸੌਂਪ ਕੇ ਮੈਨੂੰ ਕਰਜ਼ੇ ਵਿੱਚ ਪਾ ਦਿੱਤਾ। ਹੁਣ ਇਸ ਦੂਜੇ ਅਰਥ ਵਿੱਚ ਪੌਲੁਸ ਮਜ਼ਬੂਤ, ਬੰਧਨਬੱਧ ਅਤੇ ਕਰਜ਼ਦਾਰ ਹੈ। ਉਸ ਨੇ ਰੋਮੀਆਂ ਤੋਂ ਕੁਝ ਵੀ ਉਧਾਰ ਨਹੀਂ ਲਿਆ ਜਿਸ ਦਾ ਉਸ ਨੂੰ ਭੁਗਤਾਨ ਕਰਨਾ ਪਵੇਗਾ, ਪਰ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਉਹਨਾਂ ਲਈ ਖੁਸ਼ਖਬਰੀ ਸੌਂਪੀ ਹੈ ਅਤੇ ਇਸ ਲਈ ਯਿਸੂ ਮਸੀਹ ਨੇ ਖੁਸ਼ਖਬਰੀ ਨੂੰ ਆਪਣੇ ਭਰੋਸੇ ਵਿੱਚ ਸੌਂਪ ਕੇ ਉਸ ਨੂੰ ਇੱਕ ਕਰਜ਼ਦਾਰ ਬਣਾਇਆ ਹੈ। ਉਹ ਰੋਮੀਆਂ ਦਾ ਕਰਜ਼ਦਾਰ ਸੀ ਅਤੇ ਉਹ ਰੋਮ ਵਿੱਚ ਰਹਿਣ ਵਾਲਿਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਅਤੇ ਉਸ ਕਰਜ਼ੇ ਨੂੰ ਉਤਾਰਨ ਲਈ ਉਤਸੁਕ ਹੈ। ਹੁਣ ਸਾਡੇ ਵਿੱਚੋਂ ਕੋਈ ਵੀ ਰਸੂਲ ਨਹੀਂ ਹੈ, ਇਸ ਲਈ ਅਸੀਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਕੋਈ ਰਸੂਲ, ਕਿਉਂਕਿ ਰਸੂਲ ਪੌਲੁਸ ਮਰ ਰਹੀ ਦੁਨੀਆ ਨਾਲ ਖੁਸ਼ਖਬਰੀ ਸਾਂਝੀ ਕਰਨ ਲਈ ਕਰਜ਼ਦਾਰ ਜਾਂ ਵੰਡਿਆ ਹੋਇਆ ਸੀ। ਅਸੀਂ ਵੀ ਹਾਂ। ਸਾਨੂੰ ਵੀ ਇਹ ਦੇਖਣ ਲਈ ਧਰਮ ਗ੍ਰੰਥ ਵੀ ਦੀ ਵਿਆਪਕ ਸਿੱਖਿਆ ਨੂੰ ਦੇਖਣ ਦੀ ਜ਼ਰੂਰਤ ਹੈ ਕਿ ਅਸੀਂ ਰਸੂਲ ਵਾਂਗ ਹੀ ਕਰਜ਼ਦਾਰ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਹਾਂ। ਪ੍ਰਭੂ ਯਿਸੂ ਨੇ ਆਪਣੇ ਸਵਰਗ ਤੋਂ ਪਹਿਲਾਂ ਚੇਲੇ ਨੂੰ ਕਿਹਾ ਸੀ, ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ 'ਤੇ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਭ ਕੁਝ ਮੰਨਣਾ ਸਿਖਾਓ ਜੋ ਤੁਹਾਨੂੰ ਹੁਕਮ ਦਿੱਤਾ ਗਿਆ ਹੈ। ਅਸੀਂ ਇੱਕ ਮਰ ਰਹੀ ਦੁਨੀਆ ਦੇ ਬਹੁਤ ਕਰਜ਼ਦਾਰ ਹਾਂ ਕਿਉਂਕਿ ਖੁਸ਼ਖਬਰੀ ਸਾਡੇ ਕੋਲ ਆਈ ਹੈ। ਅਸੀਂ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਸੁਣੀ ਹੈ ਅਤੇ ਪ੍ਰਾਪਤ ਕੀਤੀ ਹੈ ਅਤੇ ਇਸ ਨਾਲ ਮਿਲਣ ਵਾਲੀ ਮੁਕਤੀ ਅਤੇ ਆਜ਼ਾਦੀ ਦਾ ਅਨੁਭਵ ਕੀਤਾ ਹੈ। ਅਸੀਂ ਗਲਾਸਗੋ ਅਤੇ ਇਸ ਤੋਂ ਪਰੇ ਦੇ ਲੋਕਾਂ ਦੇ ਕਰਜ਼ਦਾਰ ਹਾਂ। ਅਸੀਂ ਉਹਨਾਂ ਲੋਕਾਂ ਦੇ ਕਰਜ਼ਦਾਰ ਹਾਂ ਜਿਨ੍ਹਾਂ ਨਾਲ ਅਸੀਂ ਆਪਣੇ ਦਿਨ ਦਾ ਸਭ ਤੋਂ ਵੱਡਾ ਹਿੱਸਾ ਕੰਮ 'ਤੇ ਬਿਤਾਉਂਦੇ ਹਾਂ। ਅਸੀਂ ਇਹਨਾਂ ਲੋਕਾਂ ਦੇ ਉਨੇ ਹੀ ਕਰਜ਼ਦਾਰ ਹਾਂ ਜਿੰਨਾ ਪੌਲੁਸ ਸੀ, ਭਾਵੇਂ ਅਸੀਂ ਇਸ ਨੂੰ ਮਹਿਸੂਸ ਕਰਦੇ ਹਾਂ ਜਾਂ ਨਹੀਂ। ਜੇਕਰ ਖੁਸ਼ਖਬਰੀ ਸਾਡੇ ਕੋਲ ਆਈ ਹੈ ਤਾਂ ਸਾਨੂੰ ਇਸ ਨੂੰ ਆਪਣੇ ਤੱਕ ਰੱਖਣ ਦੀ ਕੋਈ ਆਜ਼ਾਦੀ ਨਹੀਂ ਹੈ। ਸਾਡੇ ਵਿੱਚੋਂ ਕੋਈ ਵੀ ਖੁਸ਼ਖਬਰੀ 'ਤੇ ਏਕਾਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ। ਖੁਸ਼ਖਬਰੀ ਸਾਂਝੀ ਕਰਨ ਲਈ ਹੈ, ਸਾਨੂੰ ਇਸ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ। ਜੇਕਰ ਸਾਡੇ ਕੋਲ ਖੁਸ਼ਖਬਰੀ ਹੈ ਤਾਂ ਇੱਕ ਮਰ ਰਹੀ ਦੁਨੀਆ ਦੇ ਅਸੀਂ ਕਰਜ਼ਦਾਰ ਹਾਂ। ਅਸੀਂ ਉਸ ਕਰਜ਼ੇ ਨੂੰ ਕਿਵੇਂ ਉਤਾਰਨ ਅਤੇ ਉਹਨਾਂ ਲੋਕਾਂ ਨੂੰ ਖੁਸ਼ਖਬਰੀ ਦਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਇਸ ਨੂੰ ਸੁਣਨ ਦੀ ਜ਼ਰੂਰਤ ਹੈ? ਅਸੀਂ ਖੁਸ਼ਖਬਰੀ ਦੇ ਕਿਹੜੇ ਅਣਉਚਿਤ ਕਰਜ਼ੇ ਨਾਲ ਘੁੰਮ ਰਹੇ ਹਾਂ? ਅਸੀਂ ਇੱਕ ਗੁਆਚੇ ਅਤੇ ਮਰ ਰਹੇ ਸੰਸਾਰ ਵਿੱਚ ਰਹਿੰਦੇ ਹਾਂ, ਸਾਰੇ ਧਰਮਾਂ ਦੇ ਲੋਕਾਂ ਵਿੱਚ ਅਤੇ ਕਿਸੇ ਦੇ ਵੀ ਨਹੀਂ। ਅਸੀਂ ਉਹਨਾਂ ਦੇ ਕਰਜ਼ਦਾਰ ਹਾਂ ਕਿਉਂਕਿ ਸਾਡੇ ਕੋਲ ਉਹਨਾਂ ਲਈ ਖੁਸ਼ਖਬਰੀ ਹੈ। ਇਹ ਅਜੇ ਵੀ ਖੁਸ਼ਖਬਰੀ ਬਾਰੇ ਹੈ ਅਤੇ ਖੁਸ਼ਖਬਰੀ ਇੱਕ ਮਰ ਰਹੀ ਦੁਨੀਆ ਦਾ ਕਰਜ਼ ਹੈ। ਦੂਜਾ ਧਿਆਨ ਦਿਓ, ਇਹ ਅਜੇ ਵੀ ਖੁਸ਼ਖਬਰੀ ਬਾਰੇ ਹੈ, ਖੁਸ਼ਖਬਰੀ ਮੁਕਤੀ ਦੀ ਸ਼ਕਤੀ ਹੈ। ਅਤਾ ਆਇਤ 16, ਕਿਉਂਕਿ ਮੈਂ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਹਰ ਵਿਸ਼ਵਾਸ ਕਰਨ ਵਾਲੇ ਲਈ, ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਲਈ ਅਤੇ ਯੂਨਾਨੀ ਲਈ ਵੀ। ਇਹ ਬਹੁਤ ਮਸ਼ਹੂਰ ਆਇਤਾਂ ਹਨ ਅਤੇ ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੇ ਇਸ ਨੂੰ ਯਾਦ ਰੱਖਿਆ ਹੋਵੇਗਾ। ਪੌਲ ਸ਼ੁਰੂ ਕਰਦਾ, ਕਿਉਂਕਿ ਮੈਨੂੰ ਖੁਸ਼ਖਬਰੀ ਤੋਂ ਸ਼ਰਮ ਨਹੀਂ ਆਉਂਦੀ। ਜੋ ਖੁਸ਼ਖਬਰੀ ਤੁਸੀਂ ਦੇਖਦੇ ਹੋ ਉਹ ਸ਼ਰਮ ਨੂੰ ਤਬਾਹ ਕਰ ਦਿੰਦੀ ਹੈ। ਪੌਲੁਸ ਐਲਾਨ ਕਰਦਾ ਹੈ ਕਿ ਉਹ ਬੇਸ਼ਰਮੀ ਵਾਲਾ ਹੈ। ਬਹੁਤ ਸਾਰੇ ਟਿੱਪਣੀਕਾਰ ਮੰਨਦੇ ਹਨ ਕਿ ਸਾਨੂੰ ਇਸ ਨੂੰ ਮਨੋਵਿਗਿਆਨਿਕ ਸ਼ਬਦਾਂ ਵਿੱਚ ਨਹੀਂ ਦੇਖਣਾ ਚਾਹੀਦਾ। ਉਹ ਸੁਝਾਅ ਦਿੰਦੇ ਹਨ ਕਿ ਇਹ ਵਾਕੰਸ਼ ਜਾਂ ਇਹ ਲਾਈਨ ਜਿਹੜੀ ਹੈ, ਮੈਂ ਸ਼ਰਮਿੰਦਾ ਨਹੀਂ ਹਾਂ, ਇੱਕ ਅਲੰਕਾਰਿਕ ਯੰਤਰ ਹੈ ਜੋ ਅਲੰਕਾਰਿਕ ਪ੍ਰਭਾਵ ਲਈ ਵਰਤਿਆ ਜਾਂਦਾ ਇੱਕ ਛੋਟਾ ਜਿਹਾ ਬਿਆਨ ਹੈ। ਡੋਗਮੂ ਇਹ ਵਿਚਾਰ ਲੈਂਦਾ ਹੈ ਕਿ ਮੈਂ ਸ਼ਰਮਿੰਦਾ ਨਹੀਂ ਹਾਂ ਇੱਕ ਸਾਹਿਤਕ ਯੰਤਰ ਤੋਂ ਵੱਧ ਕੁਝ ਨਹੀਂ ਹੋ ਸਕਦਾ, ਇੱਕ ਬੁਨਿਆਦੀ ਸਕਾਰਾਤਮਕ ਅਰਥਾਂ ਵਿੱਚ ਕੰਮ ਕਰ ਰਿਹਾ ਹੈ। ਮੈਨੂੰ ਬਹੁਤ ਮਾਣ ਹੈ, ਮੈਨੂੰ ਯਕੀਨ ਨਹੀਂ ਹੈ ਕਿ ਇਹ ਸਹੀ ਕੰਮ 'ਤੇ ਕੁਝ ਸਾਹਿਤਕ ਯੰਤਰ ਤੋਂ ਹੋ ਸਕਦਾ ਹੈ, ਪਰ ਮੈਨੂੰ ਸ਼ਰਮ ਦੇ ਮਨੋਵਿਗਿਆਨਿਕ ਪ੍ਰਤਾਵੇ ਤੋਂ ਨੂੰ ਲਿਖਣ ਦਾ ਕਾਰਨ ਨਹੀਂ ਦਿਖਾਈ ਦਿੰਦਾ। ਸ਼ੁਕਰ ਹੈ ਜੌਨ ਸਟੋਟ ਅਤੇ ਟੌਮ ਸ਼ਰੇਨਰ ਇਸ 'ਤੇ ਮੇਰੇ ਨਾਲ ਹਨ। ਜੌਨ ਸਟੋਟ ਸੁਝਾਅ ਦਿੰਦੇ ਹਨ ਕਿ ਪੌਲ ਦੇ ਅਰਥਾਂ ਨੂੰ ਘਟਾਉਣ ਦੀ ਇਹ ਕੋਸ਼ਿਸ਼ ਮਨੋਵਿਗਿਆਨਿਕ ਤੌਰ 'ਤੇ ਗਲਤ ਹੈ। ਉਹ ਦੱਸਦਾ ਹੈ ਕਿ ਯਿਸੂ ਨੇ ਖੁਦ ਆਪਣੇ ਚੇਲਿਆਂ ਨੂੰ ਉਸ ਤੋਂ ਸ਼ਰਮਿੰਦਾ ਹੋਣ ਤੋਂ ਚੇਤਾਵਨੀ ਦਿੱਤੀ ਸੀ। ਮਰਕੁਸ 8:38 ਕਹਿੰਦੀ ਹੈ, ਜੇਕਰ ਕੋਈ ਇਸ ਵਿਚਾਰੀ ਅਤੇ ਪਾਪੀ ਪੀੜ੍ਹੀ ਵਿੱਚ ਮੇਰੇ ਅਤੇ ਮੇਰੇ ਬਚਨਾਂ ਤੋਂ ਸ਼ਰਮਿੰਦਾ ਹੈ ਤਾਂ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਿੰਦਾ ਹੋਵੇਗਾ ਜਦੋਂ ਉਹ ਆਪਣੇ ਪਿਤਾ ਦੀ ਮਹਿਮਾ ਵਿੱਚ ਪਵਿੱਤਰ ਦੂਤਾਂ ਨਾਲ ਆਵੇਗਾ। ਇਹ ਦਰਸਾਉਂਦਾ ਹੈ ਕਿ ਯਿਸੂ ਨੇ ਅੰਦਾਜ਼ਾ ਲਗਾਇਆ ਸੀ ਕਿ ਉਸਦੇ ਚੇਲੇ ਸ਼ਰਮਿੰਦਾ ਹੋਣ ਲਈ ਪਰਤਾਵੇ ਜਾ ਸਕਦੇ ਹਨ। ਪੌਲੁਸ ਨੇ ਦੂਸਰਾ ਤਿਮੋਥੀਓ ਦਾ ਇੱਕ ਬਾਪ ਉਹਦੀ 8-12 ਆਇਤ ਵਿੱਚ ਤਿਮੋਥੀਓਸ ਨੂੰ ਇਹ ਵੀ ਕਿਹਾ, ਇਸ ਲਈ ਸਾਡੇ ਪ੍ਰਭੂ ਯਿਸ ਬਾਰੇ ਗਵਾਹੀ ਦੇਣ ਵਿੱਚ ਸ਼ਰਮਿੰਦਾ ਨਾ ਹੋਵੋ ਜਾਂ ਮੇਰੇ ਤੋਂ ਸ਼ਰਮਿੰਦਾ ਨਾ ਹੋਵੋ ਤੋਂ ਉਸਦਾ ਹੋਵੋ ਜੋ ਉਸਦਾ ਕੈਦੀ ਹੈ, ਪਰ ਮੈਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕਰਦਾ ਹਾਂ। ਇਹ ਹੋ ਸਕਦਾ ਹੈ ਕਿ ਪੌਲੁਸ ਇਸ ਪਰਤਾਵੇ ਨੂੰ ਜਾਣਦਾ ਸੀ। ਯਾਦ ਰੱਖੋ ਕਿ ਕਿਵੇਂ ਪਹਿਲਾਂ ਕੁਰੰਥੀਆਂ ਦਾ 2:3 ਆਇਤ ਵਿੱਚ ਉਸਨੇ ਕੁਰੰਥੀਆਂ ਨੂੰ ਕਿਹਾ ਸੀ, ਮੈਂ ਤੁਹਾਡੇ ਕੋਲ ਕਮਜ਼ੋਰੀ ਅਤੇ ਡਰ ਨਾਲ ਅਤੇ ਬਹੁਤ ਕੰਬਦੇ ਹੋਏ ਆਇਆ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਰੀਫ ਦਾ ਸੰਦੇਸ਼ ਕੁਝ ਲੋਕਾਂ ਲਈ ਮੂਰਖਤਾ ਅਤੇ ਦੂਜਿਆਂ ਲਈ ਠੋਕਰ ਦਾ ਕਾਰਨ ਸੀ। ਇਸ ਲਈ ਜਦੋਂ ਖੁਸ਼ਖਬਰੀ ਦਾ ਵਫ਼ਾਦਾਰੀ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਇਹ ਵਿਰੋਧ ਅਕਸਰ ਨਫ਼ਰਤ ਅਤੇ ਕਈ ਵਾਰ ਮਖੌਲ ਪੈਦਾ ਕਰਦਾ ਹੈ। ਕੀ ਤੁਹਾਨੂੰ ਇਸ ਤਰੀਕੇ ਨਾਲ ਪਰਤਾਇਆ ਗਿਆ ਹੈ? ਯਿਸੂ ਮਸੀਹ ਦੀ ਖੁਸ਼ਖਬਰੀ ਤੋਂ ਸ਼ਰਮਿੰਦਾ ਮਹਿਸੂਸ ਕਰਨ ਲਈ ਖੁਸ਼ਖਬਰੀ ਦਾ ਇੱਕ ਸੱਚਾ ਅਤੇ ਪਸੰਮ ਕਰਨ ਵਾਲਾ ਡਰ ਸ਼ਰਮ ਨੂੰ ਨਸ਼ਟ ਕਰ ਦਿੰਦਾ ਹੈ। ਇਸ ਆਇਤ ਵਿੱਚ ਦੁਬਾਰਾ ਧਿਆਨ ਦਿਓ, ਖੁਸ਼ਖਬਰੀ ਇੱਕ ਜੀਵਤ ਸ਼ਕਤੀ ਹੈ। ਮੈਨੂੰ ਖੁਸ਼ਖਬਰੀ ਤੋਂ ਸ਼ਰਮ ਨਹੀਂ ਹੈ ਕਿਉਂਕਿ ਇਹ ਮੁਕਤੀ ਲਈ ਪਰਮਾਤਮਾ ਦੀ ਸ਼ਕਤੀ ਹੈ। ਖੁਸ਼ਖਬਰੀ ਸਿਰਫ ਇੱਕ ਸਿਧਾਂਤ ਜਾਂ ਦਰਸ਼ਨ ਨਹੀਂ ਹੈ, ਇਹ ਸਿਰਫ ਸ਼ਬਦ ਨਹੀਂ ਹੈ, ਸਗੋਂ ਇਹ ਪਰਮਾਤਮਾ ਦੀ ਸ਼ਕਤੀ ਹੈ। ਇਹ ਸ਼ਬਦ ਅਤੇ ਪਰਮਾਤਮਾ ਦੀ ਸ਼ਕਤੀ ਹੈ ਜੋ ਮੁਕਤੀ ਲਿਆਉਣ ਨੂੰ ਲਈ ਇਕੱਠੇ ਕੰਮ ਕਰਦੀ ਹੈ। ਟਿਮ ਕੈਲਰ ਕਹਿੰਦਾ ਹੈ, ਇਹ ਨਹੀਂ ਕਹਿੰਦਾ ਕਿ ਖੁਸ਼ਖਬਰੀ ਇਹ ਸ਼ਕਤੀ ਲਿਆਉਂਦੀ ਹੈ ਜਾਂ ਸ਼ਕਤੀ ਰੱਖਦੀ ਹੈ, ਪਰ ਇਹ ਅਸਲ ਵਿੱਚ ਸ਼ਕਤੀ ਹੈ। ਖੁਸ਼ਖਬਰੀ ਦਾ ਸੰਦੇਸ਼ ਅਸਲ ਵਿੱਚ ਮੌਖਿਕ ਬੋਧਾਤਮਕ ਰੂਪ ਵਿੱਚ ਪਰਮਾਤਮਾ ਦੀ ਸ਼ਕਤੀ ਹੈ। ਇਹ ਲੋਕਾਂ ਨੂੰ ਉੱਪਰ ਚੁੱਕਦਾ ਹੈ, ਇਹ ਚੀਜ਼ਾਂ ਨੂੰ ਬਦਲਦਾ ਹੈ, ਅਤੇ ਜਦੋਂ ਇਸ ਨੂੰ ਰੂਪਰੇਖਾ ਅਤੇ ਵਿਆਖਿਆ ਕੀਤੀ ਜਾਂਦੀ ਹੈ ਤਾਂ ਇਸ 'ਤੇ ਪ੍ਰਤੀਬਿੰਬਿਤ ਕੀਤਾ ਜਾਂਦਾ ਹੈ ਤਾਂ ਇਸ ਦੀ ਸ਼ਕਤੀ ਜਾਰੀ ਹੁੰਦੀ ਹੈ। ਜਦੋਂ ਕੋਈ ਵਿਅਕਤੀ ਇਸ ਨੂੰ ਆਪਣੇ ਦੰਦਾਂ ਵਿਚਕਾਰ ਕੁਚਲਦਾ ਹੈ ਤਾਂ ਇਹ ਖੁਸ਼ਖਬਰੀ ਦੀ ਅੱਗ, ਖੁਸ਼ਖਬਰੀ ਦੀ ਸ਼ਕਤੀ ਦਾ ਅਨੁਭਵ ਕਰਦੇ ਹਨ। ਖੁਸ਼ਖਬਰੀ ਕਿਵੇਂ ਕਿਸੇ ਨੂੰ ਬਚਾ ਸਕਦੀ ਹੈ? ਇਹ ਹਰ ਕਿਸੇ ਲਈ ਮੁਕਤੀ ਲਈ ਪਰਮਾਤਮਾ ਦੀ ਸ਼ਕਤੀ ਹੈ। ਖੁਸ਼ਖਬਰੀ ਕਿਸੇ ਵੀ ਆਦਮੀ, ਔਰਤ ਜਾਂ ਬੱਚੇ ਨੂੰ ਬਚਾਉਣ ਲਈ ਕਾਫ਼ੀ ਸ਼ਕਤੀਸ਼ਾਲੀ ਹੈ। ਇਹ ਲੋਕਾਂ ਨੂੰ ਬਚਾ ਸਕਦੀ ਹੈ, ਭਾਵੇਂ ਕੋਈ ਵੀ ਰਾਸ਼ਟਰੀ ਪਿਛੋਕੜ ਕਿਉਂ ਨਾ ਹੋਵੇ, ਇਹ ਕਿਸੇ ਵੀ ਜਾਤੀ ਦੀ ਕਿਉਂ ਨਾ ਹੋਵੇ। ਇਹ ਉਮਰ ਜਾਂ ਜੀਵਨ ਦੇ ਪੜਾਅ ਦੀ ਪਰਵਾਹ ਕੀਤੇ ਬਿਨਾਂ ਬਚਾਉਂਦਾ ਹੈ। ਇਹ ਵਰਗ ਜਾਂ ਸਮਾਜਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਬਚਾਉਂਦਾ ਹੈ। ਖੁਸ਼ਖਬਰੀ ਮਨਾਂ ਨੂੰ ਬਦਲਦੀ ਹੈ, ਇਹ ਰਹਿਣ ਸਹਿਣ ਦੇ ਢੰਗ ਨੂੰ ਬਦਲਦੀ ਹੈ, ਇਹ ਵਿਸ਼ਵ ਦ੍ਰਿਸ਼ਟੀਕੋਣ ਨੂੰ ਬਦਲਦੀ ਹੈ, ਇਹ ਸਾਡੇ ਜੀਵਨ ਦੇ ਰਾਹ ਨੂੰ ਬਦਲਦੀ ਹੈ, ਪਰ ਸਭ ਤੋਂ ਵੱਧ ਪਰਮਾਤਮਾ ਦੇ ਸਾਹਮਣੇ ਸਥਿਤੀ ਬਦਲਦੀ ਹੈ। ਅਸੀਂ ਬਚ ਜਾਂਦੇ ਹਾਂ, ਅਸੀਂ ਤਬਾਹੀ ਤੋਂ ਬਚ ਜਾਂਦੇ ਹਾਂ, ਪਾਪ ਤੋਂ ਬਚ ਜਾਂਦੇ ਹਾਂ, ਸ਼ੈਤਾਨ ਤੋਂ ਬਚ ਜਾਂਦੇ ਹਾਂ। ਖੁਸ਼ਖਬਰੀ ਕਿਸੇ ਨੂੰ ਵੀ ਬਚਾ ਸਕਦੀ ਹੈ, ਖੁਸ਼ਖਬਰੀ ਸਾਰਿਆਂ ਨੂੰ ਬਚਾ ਸਕਦੀ ਹੈ, ਅਤੇ ਫਿਰ ਵੀ ਖੁਸ਼ਖਬਰੀ ਸਿਰਫ ਉਹਨਾਂ ਨੂੰ ਹੀ ਬਚਾਉਂਦੀ ਹੈ ਜੋ ਵਿਸ਼ਵਾਸ ਕਰਦੇ ਹਨ। ਆਇਤ ਨੂੰ ਦੁਬਾਰਾ ਦੇਖੋ, ਕਿਉਂਕਿ ਮੈਂ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਹਰ ਵਿਸ਼ਵਾਸ ਕਰਨ ਵਾਲੇ ਲਈ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਲਈ ਅਤੇ ਯੂਨਾਨੀ ਲਈ ਵੀ। ਇਹ ਪੁਰਾਣੇ ਨੇਮ ਤੋਂ ਇੱਕ ਵੱਡੀ ਤਰੱਕੀ ਹੈ ਅਤੇ ਇਸ ਦਾ ਧਿਆਨ ਇਜ਼ਰਾਈਲ 'ਤੇ ਹੈ। ਖੁਸ਼ਖਬਰੀ ਸਰਵ ਵਿਆਪਕ ਤੌਰ 'ਤੇ ਉਪਲਬਧ ਹੈ, ਪਰ ਸਿਰਫ ਉਹਨਾਂ ਲਈ ਜੋ ਵਿਸ਼ਵਾਸ ਕਰਦੇ ਹਨ। ਇਹ ਇਸ ਅਰਥ ਵਿੱਚ ਸਰਵ ਵਿਆਪਕ ਹੈ ਕਿ ਸਾਰਿਆਂ ਲਈ ਉਪਲਬਧ ਹੈ, ਅਤੇ ਇਸ ਅਰਥ ਵਿੱਚ ਸੀਮਿਤ ਹੈ, ਇਹ ਸਿਰਫ ਉਹਨਾਂ ਲਈ ਆਉਣ ਲਈ ਆਉਂਦੀ ਹੈ ਜੋ ਵਿਸ਼ਵਾਸ ਕਰਦੇ ਹਨ। ਇਹ ਪਹਿਲਾਂ ਯਹੂਦੀਆਂ ਲਈ, ਇਹ ਪਹਿਲਾਂ ਇਜ਼ਰਾਈਲ ਵਿੱਚ ਆਇਆ, ਅਤੇ ਯੂਨਾਨੀਆਂ ਲਈ ਵੀ, ਯਾਨੀ ਬਾਕੀ ਦੁਨੀਆ ਲਈ। ਹੁਣ ਅਸੀਂ ਇਸ ਬਾਰੇ ਥੋੜ੍ਹਾ ਸੋਚਾਂਗੇ ਕਿ ਜਦੋਂ ਅਸੀਂ ਆਖਰੀ ਆਇਤ ਵੱਲ ਜਾਂਦੇ ਹਾਂ ਤਾਂ ਕੀ ਹੁੰਦਾ ਹੈ, ਇਹ ਕਿਉਂ ਜ਼ਰੂਰੀ ਹੈ। ਪਰ ਅਜਿਹਾ ਕਰਨ ਤੋਂ ਪਹਿਲਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਰੁਕੀਏ ਅਤੇ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ ਕਿ ਕੀ ਅਸੀਂ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਦਾ ਅਨੁਭਵ ਕਰਦੇ ਹਾਂ। ਮੈਂ ਜਾਣਦਾ ਹਾਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਹਫ਼ਤੇ ਦਰ ਹਫ਼ਤੇ ਇੱਥੇ ਆਉਂਦੇ ਹਨ, ਪਰ ਕੀ ਅਸੀਂ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਦਾ ਅਨੁਭਵ ਕੀਤਾ ਹੈ ਕਿ ਉਸਨੇ ਸਾਨੂੰ ਬਦਲਿਆ ਹੈ, ਸਾਨੂੰ ਮੁੜ ਦਿਸ਼ਾ ਦਿੱਤੀ ਹੈ, ਸਾਨੂੰ ਇੱਕ ਵੱਖਰੀ ਦਿਸ਼ਾ ਵਿੱਚ ਸੈੱਟ ਕੀਤਾ ਹੈ? ਕੀ ਅਸੀਂ ਪਰਮਾਤਮਾ ਦੀ ਸ਼ਕਤੀ ਦਾ ਅਨੁਭਵ ਕੀਤਾ ਹੈ? ਪੌਲੁਸ ਕਹਿੰਦਾ ਹੈ, ਕਿਉਂਕਿ ਮੈਂ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਵਿਸ਼ਵਾਸ ਕਰਨ ਵਾਲੇ ਹਰ ਇੱਕ ਲਈ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ। ਕੀ ਤੁਸੀਂ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ 'ਤੇ ਵਿਸ਼ਵਾਸ ਕੀਤਾ ਹੈ ਅਤੇ ਅਨੁਭਵ ਕੀਤਾ ਹੈ? ਖੁਸ਼ਖਬਰੀ ਇੱਕ ਮਰ ਰਹੇ ਸੰਸਾਰ ਲਈ ਕਰਜ਼ਾ ਹੈ, ਖੁਸ਼ਖਬਰੀ ਮੁਕਤੀ ਦੀ ਸ਼ਕਤੀ ਹੈ। ਅੰਤ ਵਿੱਚ ਧਿਆਨ ਦਿਓ, ਖੁਸ਼ਖਬਰੀ ਸਾਡੇ ਲਈ ਪਰਮੇਸ਼ੁਰ ਧਾਰਮਿਕਤਾ ਨੂੰ ਪ੍ਰਗਟ ਕਰਦੀ ਹੈ। ਆਇਤ 17, ਇਸ ਆਇਤ ਤੇ ਇੱਕ ਨਜ਼ਰ ਮਾਰੋ, ਕਿਉਂਕਿ ਇਸ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਲਈ ਪ੍ਰਗਟ ਹੁੰਦੀ ਹੈ। ਜਿਵੇਂ ਕਿ ਇਹ ਲਿਖਿਆ ਹੈ, ਧਰਮੀ ਵਿਸ਼ਵਾਸ ਦੁਆਰਾ ਜਿਉਂਦਾ ਰਹੇਗਾ। ਇਹ ਉਹ ਆਇਤ ਹੈ ਜਿਸ ਨੇ ਮਾਰਟਿਨ ਲੂਥਰ ਨੂੰ ਮੁਕਤੀ ਦਿੱਤੀ ਅਤੇ ਸੁਧਾਰ ਨੂੰ ਜਨਮ ਦਿੱਤਾ। ਕੀ ਤੁਹਾਨੂੰ ਯਾਦ ਹੈ ਕਿ ਲੂਥਰ ਨੇ ਕੀ ਕਿਹਾ ਸੀ? ਫਿਰ ਮੈਂ ਸੱਚਾਈ ਨੂੰ ਸਮਝ ਲਿਆ ਕਿ ਪਰਮੇਸ਼ਵਰ ਦਾ ਨਿਆਂ ਧਾਰਮਿਕਤਾ ਉਹ ਧਾਰਮਿਕਤਾ ਹੈ ਜਿਸ ਦੁਆਰਾ ਕਿਰਪਾ ਅਤੇ ਨਿਰੋਲ ਦਇਆ ਦੁਆਰਾ ਉਹ ਸਾਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਉਂਦਾ ਹੈ। ਇਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਪੁਨਰ ਜਨਮ ਲੈਣ ਅਤੇ ਖੁੱਲ੍ਹੇ ਦਰਵਾਜ਼ਿਆਂ ਵਿੱਚੋਂ ਫਿਰਦੌਸ ਵਿੱਚ ਜਾਣ ਲਈ ਮਹਿਸੂਸ ਕੀਤਾ। ਪੂਰੀ ਪੋਥੀ ਨੇ ਇੱਕ ਨਵਾਂ ਅਰਥ ਧਾਰਨ ਕੀਤਾ ਅਤੇ ਜਦੋਂ ਕਿ ਪਰਮੇਸ਼ਵਰ ਦੇ ਨਿਆਂ ਤੋਂ ਪਹਿਲਾਂ ਮੈਨੂੰ ਨਫ਼ਰਤ ਨਾਲ ਭਰ ਦਿੱਤਾ ਸੀ, ਹੁਣ ਇਹ ਮੇਰੇ ਲਈ ਵਧੇਰੇ ਪਿਆਰ ਵਿੱਚ ਅਕਹਿ ਮਿੱਠਾ ਹੋ ਗਿਆ। ਪੌਲੁਸ ਦਾ ਇਹ ਹਵਾਲਾ ਮੇਰੇ ਲਈ ਸਵਰਗ ਦਾ ਪ੍ਰਵੇਸ਼ ਦੁਆਰ ਬਣ ਗਿਆ, ਕਿਉਂਕਿ ਇਸ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਲਈ ਪ੍ਰਗਟ ਹੁੰਦੀ ਹੈ। ਜਿਵੇਂ ਕਿ ਲਿਖਿਆ ਹੈ, ਧਰਮੀ ਵਿਸ਼ਵਾਸ ਦੁਆਰਾ ਜਿਉਂਦਾ ਰਹੇਗਾ। ਆਇਤ 16 ਅਤੇ 17 ਵਿਚਕਾਰ ਇੱਕ ਨਿਸ਼ਚਿਤ ਸੰਬੰਧ ਹੈ। ਮੈਂ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹੈ, ਕਿਉਂਕਿ ਇਹ ਮੁਕਤੀ ਲਈ ਪਰਮੇਸ਼ਵਰ ਦੀ ਸ਼ਕਤੀ ਹੈ, ਕਿਉਂਕਿ ਖੁਸ਼ਖਬਰੀ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਹੁੰਦੀ ਹੈ। ਇਹ ਆਇਤ 17 ਦਾ ਇਸ ਸਵਾਲ ਦਾ ਜਵਾਬ ਦਿੰਦੀ ਹੈ। ਖੁਸ਼ਖਬਰੀ ਉਹਨਾਂ ਲੋਕਾਂ ਨੂੰ ਮੁਕਤੀ ਦਿੰਦੀ ਹੈ ਜੋ ਵਿਸ਼ਵਾਸ ਕਰਦੇ ਹਨ। ਖੁਸ਼ਖਬਰੀ ਨੂੰ ਪਰਮੇਸ਼ਵਰ ਦੀ ਬਚਾਉਣ ਵਾਲੀ ਸ਼ਕਤੀ ਹੋਣ ਦਾ ਕਾਰਨ ਇਹ ਹੈ ਕਿ ਇਸ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਹੁੰਦੀ ਹੈ ਅਤੇ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਨਹੀਂ ਹੈ। ਇਹ ਪਹਿਲਾਂ ਤੋਂ ਅੰਤ ਤੱਕ ਵਿਸ਼ਵਾਸ ਹੈ ਅਤੇ ਇਹ ਹਬਕੂਕ ਦੁਆਰਾ ਦੋਬਾ ਪਦੀ 4 ਆਇਤ ਵਿੱਚ ਕਹੇ ਗਏ ਸ਼ਬਦਾਂ ਦੀ ਪੂਰਤੀ ਹੈ, ਧਰਮੀ ਵਿਸ਼ਵਾਸ ਦੁਆਰਾ ਜਿਉਂਦਾ ਰਹੇਗਾ। ਤਾਂ ਪਰਮੇਸ਼ਵਰ ਦੀ ਧਾਰਮਿਕਤਾ ਦਾ ਅਰਥ ਕੀ ਹੈ? ਖੈਰ, ਤੁਸੀਂ ਇਸ ਕਮਰੇ ਨੂੰ ਉਸ ਸਵਾਲ ਦਾ ਜਵਾਬ ਦੇਣ ਦੇ ਲਈ ਲਿਖੀਆਂ ਕਿਤਾਬਾਂ ਨਾਲ ਭਰ ਦਿੰਦੇ ਹੋ। ਪ੍ਰੋਟੈਸਟੈਂਟ ਸੁਧਾਰ ਇਸ ਸਵਾਲ ਦੇ ਜਵਾਬ ਵਿੱਚ ਉਭਰਿਆ, ਇਸ ਲਈ ਇਹ ਬਹੁਤ ਵੱਡਾ ਹੈ, ਪਰ 3 ਮੁੱਖ ਵਿਚਾਰ ਹਨ। ਡੋਗਮੂ ਉਹਨਾਂ ਨੂੰ ਸੰਖੇਪ ਵਿੱਚ ਦੱਸਦਾ ਹੈ। ਪਹਿਲਾ, ਪਰਮੇਸ਼ਵਰ ਦੀ ਧਾਰਮਿਕਤਾ ਪਰਮਾਤਮਾ ਦਾ ਇੱਕ ਗੁਣ ਹੈ। ਧਾਰਮਿਕਤਾ ਪਰਮਾਤਮਾ ਦੇ ਨਿਆਂ ਦਾ ਹਵਾਲਾ ਦੇ ਸਕਦੀ ਹੈ, ਪਰ ਜਿਵੇਂ ਕਿ ਲੂਥਰ ਨੇ ਬਹੁਤ ਸਮਾਂ ਪਹਿਲਾਂ ਖੋਜਿਆ ਸੀ, ਅਣਆਗਿਆਕਾਰ ਪਾਪੀਆਂ ਲਈ ਪਰਮਾਤਮਾ ਦੇ ਨਿਆਂ ਬਾਰੇ ਸਿੱਖਣਾ ਸ਼ਾਇਦ ਹੀ ਚੰਗੀ ਖਬਰ ਹੋਵੇ। ਇਸ ਲਈ ਇਹ ਜ਼ਿਆਦਾ ਸੰਭਾਵਨਾ ਹੈ। ਜੇਕਰ ਪਰਮਾਤਮਾ ਦਾ ਇੱਕ ਗੁਣ ਧਿਆਨ ਵਿੱਚ ਹੈ ਤਾਂ ਇਹ ਹਵਾਲਾ ਪਰਮਾਤਮਾ ਦੀ ਵਫ਼ਾਦਾਰੀ ਦਾ ਹੈ। ਦੂਜਾ, ਪਰਮੇਸ਼ਵਰ ਦੁਆਰਾ ਕੀਤੀ ਗਈ ਧਾਰਮਿਕਤਾ ਸਹੀ ਵਿੱਚ ਪਾਉਣ ਦੀ ਇੱਕ ਕਿਰਿਆ ਕੀਤੀ ਜਾ ਰਹੀ ਪਰਮਾਤਮਾ ਦੁਆਰਾ ਇਹ ਦ੍ਰਿਸ਼ਟੀਕੋਣ ਧਾਰਮਿਕਤਾ ਨੂੰ ਇੱਕ ਗਤੀਸ਼ੀਲ ਅਰਥ ਦਿੰਦਾ ਹੈ। ਇਹ ਪਰਮਾਤਮਾ ਦਾ ਦਖਲ ਹੈ, ਉਹ ਆਪਣੀ ਸ੍ਰਿਸ਼ਟੀ ਨਾਲ ਜੋ ਗਲਤ ਹੋਇਆ ਉਸਨੂੰ ਠੀਕ ਕਰੇ। ਅਤੇ ਫਿਰ ਤੀਸਰਾ ਦ੍ਰਿਸ਼ਟੀਕੋਣ, ਪਰਮੇਸ਼ਵਰ ਵੱਲੋਂ ਧਾਰਮਿਕਤਾ ਪਰਮਾਤਮਾ ਦੁਆਰਾ ਲੋਕਾਂ ਨੂੰ ਦਿੱਤਾ ਗਿਆ ਇੱਕ ਦਰਜਾ। ਇਸ ਵਿਆਖਿਆ ਨੂੰ ਸੁਧਾਰਕਾਂ ਦੁਆਰਾ ਸਮਰਥਨ ਦਿੱਤਾ ਗਿਆ ਸੀ ਅਤੇ ਇਹ ਪ੍ਰੋਟੈਸਟੈਂਟ ਧਰਮ ਸ਼ਾਸਤਰੀਆਂ ਵਿੱਚ ਰਵਾਇਤੀ ਦ੍ਰਿਸ਼ਟੀਕੋਣ ਹੈ। ਜੋ ਪਰਮਾਤਮਾ ਪਾਪੀ ਨੂੰ ਨਿਰਪੱਖ ਠਹਿਰਾਉਂਦਾ ਹੈ ਤਾਂ ਪਰਮਾਤਮਾ ਉਸ ਵਿਅਕਤੀ ਨੂੰ ਉਸਦੇ ਸਾਹਮਣੇ ਇੱਕ ਨਵੀਂ ਕਾਨੂੰਨੀ ਸਥਿਤੀ ਦਿੰਦਾ ਹੈ, ਉਸਦੀ ਧਾਰਮਿਕਤਾ। ਖੁਸ਼ਖਬਰੀ ਵਿੱਚ ਪ੍ਰਗਟ ਕੀਤੀ ਗਈ ਧਾਰਮਿਕਤਾ ਪਰਮਾਤਮਾ ਦੀ ਇੱਕ ਦੈਵੀ ਪ੍ਰਾਪਤੀ ਹੈ। ਜਾਂ ਪਰਮਾਤਮਾ ਦੀ ਧਾਰਮਿਕਤਾ ਇੱਕ ਦੈਵੀ ਪ੍ਰਾਪਤੀ ਹੈ, ਜਿਵੇਂ ਕਿ ਜੌਨ ਸਟੋਟ ਕਹਿੰਦਾ ਹੈ, ਇਹ ਇੱਕ ਧਰਮੀ ਦਰਜਾ ਜਿਸ ਦੀ ਪਰਮਾਤਮਾ ਨੂੰ ਲੋੜ ਹੈ। ਜੇਕਰ ਅਸੀਂ ਕਦੇ ਉਸਦੇ ਸਾਹਮਣੇ ਖੜ੍ਹੇ ਹੋਈਏ ਜੋ ਕਿ ਉਹ ਸਲੀਬ ਦੇ ਪ੍ਰਾਸ਼ਚਿਤ ਬਲੀਦਾਨ ਦੁਆਰਾ ਪ੍ਰਾਪਤ ਕੀਤਾ ਕਰਦਾ ਹੈ, ਜਿਸ ਨੂੰ ਉਹ ਖੁਸ਼ਖਬਰੀ ਵਿੱਚ ਪ੍ਰਗਟ ਕਰਦਾ ਹੈ ਅਤੇ ਜਿਸ ਨੂੰ ਉਹ ਉਹਨਾਂ ਸਾਰਿਆਂ ਨੂੰ ਮੁਫ਼ਤ ਪ੍ਰਦਾਨ ਕਰਦਾ ਹੈ ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ। ਇਸ ਨੂੰ ਕਹਿਣ ਵਿੱਚ ਇੱਕ ਹੋਰ ਤਰੀਕਾ ਇਹ ਹੈ, ਕਿਉਂਕਿ ਇਸ ਵਿੱਚ ਭਾਵ ਖੁਸ਼ਖਬਰੀ ਵਿੱਚ ਜਿਵੇਂ ਕਿ ਇਸਦਾ ਪ੍ਰਚਾਰ ਕੀਤਾ ਜਾਂਦਾ ਹੈ, ਇੱਕ ਧਰਮੀ ਦਰਜਾ ਜੋ ਕਿ ਪਰਮਾਤਮਾ ਦਾ ਤੋਹਫ਼ਾ ਹੈ ਪ੍ਰਗਟ ਕੀਤਾ ਜਾ ਰਿਹਾ ਹੈ। ਇੱਕ ਧਰਮੀ ਦਰਜਾ ਜੋ ਪੂਰੀ ਤਰ੍ਹਾਂ ਵਿਸ਼ਵਾਸ ਦੁਆਰਾ ਹੈ। ਪਰਮੇਸ਼ਵਰ ਦੀ ਧਾਰਮਿਕਤਾ ਪਾਪੀਆਂ ਨੂੰ ਆਪਣੇ ਨਾਲ ਧਰਮੀ ਬਣਾਉਣ ਵਿੱਚ ਪਰਮਾਤਮਾ ਦੀ ਧਰਮੀ ਪਹਿਲ ਹੈ। ਉਹਨਾਂ ਨੂੰ ਇੱਕ ਧਾਰਮਿਕਤਾ ਪ੍ਰਦਾਨ ਕਰਕੇ ਜੋ ਉਹਨਾਂ ਦੀ ਆਪਣੀ ਨਹੀਂ ਸਗੋਂ ਉਸਦੀ ਹੈ। ਜੌਨ ਸਟੋਟ ਫਿਰ ਇਹ ਚੰਗੀ ਤਰ੍ਹਾਂ ਕਹਿੰਦਾ ਹੈ, ਪਰਮੇਸ਼ਵਰ ਦੀ ਇਹ ਧਾਰਮਿਕਤਾ ਬੇਈਮਾਨਾਂ ਨੂੰ ਧਰਮੀ ਠਹਿਰਾਉਣ ਦਾ ਪਰਮੇਸ਼ਵਰ ਦਾ ਜਾਇਜ਼ ਤਰੀਕਾ ਹੈ। ਧਰਮੀਆਂ ਨੂੰ ਧਰਮੀ ਠਹਿਰਾਉਣ ਦਾ ਉਸਦਾ ਧਰਮੀ ਤਰੀਕਾ, ਜਿਸ ਵਿੱਚ ਉਹ ਆਪਣੀ ਧਾਰਮਿਕਤਾ ਦਰਸਾਉਂਦਾ ਹੈ ਅਤੇ ਸਾਨੂੰ ਧਾਰਮਿਕਤਾ ਦਿੰਦਾ ਹੈ। ਅਤੇ ਉਸਨੇ ਇਹ ਸਭ ਕੁਝ ਮਸੀਹ ਦੁਆਰਾ ਕੀਤਾ ਅਤੇ ਇਹ ਸਭ ਸਿਰਫ ਵਿਸ਼ਵਾਸ ਦੁਆਰਾ ਪ੍ਰਾਪਤ ਕੀਤਾ ਗਿਆ ਹੈ। ਈਸਾਈ ਹੋਣ ਦੇ ਨਾਤੇ ਪਰਮਾਤਮਾ ਦੇ ਸਾਹਮਣੇ ਸਾਡੀ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਅਸੀਂ ਉਸਦੇ ਸਾਹਮਣੇ ਧਰਮੀ ਖੜ੍ਹੇ ਹਾਂ, ਦੋਸ਼ੀ ਨਹੀਂ। ਕੋਸ਼ਿਸ਼ ਕਰਦੇ ਹਾਂ ਕਿਸੇ ਵੀ ਚੀਜ਼ ਕਰਕੇ ਜਾਇਜ਼ ਨਹੀਂ ਹੈ ਜੋ ਅਸੀਂ ਕੀਤਾ ਹੈ, ਸਗੋਂ ਉਸਦੇ ਕੀਤੇ ਕੰਮਾਂ ਕਰਕੇ ਅਤੇ ਵਿਸ਼ਵਾਸ ਦੁਆਰਾ ਇਸ ਬਦਲੀ ਹੋਈ ਸਥਿਤੀ ਵਿੱਚ ਅਸੀਂ ਆਉਂਦੇ ਹਾਂ ਅਤੇ ਅਸੀਂ ਵਿਸ਼ਵਾਸ ਦੁਆਰਾ ਇਸ ਬਦਲੀ ਹੋਈ ਸਥਿਤੀ ਵਿੱਚ ਰਹਿੰਦੇ ਹਾਂ। ਇਸੇ ਲਈ ਮੁਕਤੀ ਕੰਮਾਂ ਦੁਆਰਾ ਨਹੀਂ ਅਤੇ ਕਦੀ ਵੀ ਨਹੀਂ ਹੋ ਸਕਦੀ ਕਿ ਤੁਸੀਂ ਇਹ ਦੇਖ ਸਕਦੇ ਹੋ। ਅਸੀਂ ਚੰਗੇ ਅਤੇ ਨੈਤਿਕ ਅਤੇ ਸਹੀ ਹੋਣ ਲਈ ਕਿਵੇਂ ਵੀ ਕੰਮ ਕਰਦੇ ਹਾਂ, ਅਸੀਂ ਹਮੇਸ਼ਾ ਘੱਟ ਜਾਂਦੇ ਹਾਂ। ਅਸਫਲਤਾ ਦਾ ਕੁਝ ਮਾਪ ਹਮੇਸ਼ਾ ਰਹਿ ਜਾਵੇਗਾ, ਕੁਝ ਮਾਪ ਘਟਣ ਦਾ, ਅਤੇ ਇਸ ਲਈ ਇਸ ਤਰੀਕੇ ਨਾਲ ਮੁਕਤੀ ਅਸੰਭਵ ਹੈ। ਪਰ ਜੇਕਰ ਪਰਮਾਤਮਾ ਖੁਦ ਸਾਨੂੰ ਧਰਮਿਕ ਤੌਰ 'ਤੇ ਧਰਮੀ ਬਣਾਉਂਦਾ ਹੈ, ਜੇਕਰ ਉਹ ਸਾਡੀ ਸਥਿਤੀ ਨੂੰ ਦੋਸ਼ੀ ਤੋਂ ਦੋਸ਼ੀ ਨਹੀਂ ਵਿੱਚ ਬਦਲਦਾ ਹੈ, ਤਾਂ ਮਸੀਹ ਨੇ ਸਲੀਬ 'ਤੇ ਜੋ ਕੀਤਾ ਉਸ ਦੁਆਰਾ ਇਹ ਇਨਕਲਾਬੀ ਹੈ। ਅਤੇ ਇਸ ਤਰ੍ਹਾਂ ਖੁਸ਼ਖਬਰੀ ਦੁਆਰਾ ਪ੍ਰਗਟ ਕੀਤੀ ਗਈ ਹੈ ਪਰਮੇਸ਼ਵਰ ਦੀ ਧਾਰਮਿਕਤਾ, ਪਰਮਾਤਮਾ ਦੇ ਸਾਹਮਣੇ ਸਾਡੀ ਸਥਿਤੀ ਨੂੰ ਬਦਲ ਦਿੰਦੀ ਹੈ। ਅਸੀਂ ਆਜ਼ਾਦ ਹਾਂ, ਨਾ ਸਿਰਫ ਸਾਡੇ ਪਾਪ ਮਾਫ਼ ਕੀਤੇ ਗਏ ਹਨ, ਪਰ ਉਹ ਪੂਰੀ ਤਰ੍ਹਾਂ ਮਿਟ ਗਏ ਹਨ, ਜਿਵੇਂ ਕਿ ਉਹ ਕਦੇ ਹੋਏ ਨਹੀਂ। ਕੋਈ ਹੈਰਾਨੀ ਨਹੀਂ ਕਿ ਪੌਲਸ ਕਹਿੰਦਾ ਹੈ ਕਿ ਖੁਸ਼ਖਬਰੀ ਮੁਕਤੀ ਲਈ ਪਰਮਾਤਮਾ ਦੀ ਸ਼ਕਤੀ ਹੈ। ਜਿਵੇਂ ਕਿ ਤੁਸੀਂ ਅੱਜ ਪਰਮਾਤਮਾ ਦੇ ਸਾਹਮਣੇ ਖੜ੍ਹੇ ਹੋ, ਤੁਹਾਡੀ ਸਥਿਤੀ ਕੀ ਹੈ? ਤੁਸੀਂ ਆਪਣੇ ਪਾਪਾਂ ਜਾਂ ਬਚਨ ਜਾਂ ਅਤੇ ਕਰਮ ਅਤੇ ਸੋਚ ਵਿੱਚ ਦੋਸ਼ੀ ਠਹਿਰੇ ਹੋ, ਜਾਂ ਕਿ ਪਰਮਾਤਮਾ ਨੇ ਤੁਹਾਨੂੰ ਉਸਦੀ ਨਜ਼ਰ ਵਿੱਚ ਧਰਮੀ ਘੋਸ਼ਿਤ ਕੀਤਾ ਹੈ? ਖੁਸ਼ਖਬਰੀ ਵਿੱਚ ਇਹੀ ਫਰਕ ਹੈ। ਇਸੇ ਲਈ ਖੁਸ਼ਖਬਰੀ ਮੁਕਤੀ ਲਈ ਪਰਮਾਤਮਾ ਦੀ ਸ਼ਕਤੀ ਹੈ। ਇਸੇ ਲਈ ਖੁਸ਼ਖਬਰੀ ਇੱਕ ਮਰ ਰਹੇ ਸੰਸਾਰ ਲਈ ਇੱਕ ਕਰਜ਼ਾ ਹੈ। ਇੱਕ ਮਿਰਚ ਬਾਹਰੋਂ ਠੰਡੀ ਜਾਪਦੀ ਹੈ, ਪਰ ਜਦੋਂ ਵਿਅਕਤੀ ਇਸ ਨੂੰ ਆਪਣੇ ਦੰਦਾਂ ਵਿਚਕਾਰ ਲੈਂਦਾ ਹੈ ਤਾਂ ਉਹ ਅੱਗ ਬਲਦੀ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਖੁਸ਼ਖਬਰੀ ਪਹਿਲਾਂ ਇੱਕ ਦਿਲਚਸਪ ਸਿਧਾਂਤ ਜਾਂ ਦਰਸ਼ਨ ਵਾਂਗ ਲੱਗਦੀ ਹੈ, ਪਰ ਜੇ ਅਸੀਂ ਇਸ ਨੂੰ ਨਿੱਜੀ ਤੌਰ 'ਤੇ ਲੈਂਦੇ ਹਾਂ ਤਾਂ ਅਸੀਂ ਇਸ ਨੂੰ ਸ਼ਕਤੀ ਨਾਲ ਭਰਪੂਰ ਪਾਉਂਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜੇ ਅਸੀਂ ਇਸ ਵਿੱਚ ਡੰਗ ਮਾਰੀਏ ਤਾਂ, ਜਾਂ ਇੱਕ ਦੰਦਾਂ ਨਾਲ ਇਸ ਨੂੰ ਚਬਾਈਏ ਤਾਂ ਸਾਡੇ ਦਿਮਾਗ ਜਿਹੜੇ ਉੱਡ ਜਾਣਗੇ। ਤੁਸੀਂ ਖੁਸ਼ਖਬਰੀ ਨੂੰ ਕਿਵੇਂ ਲਿਆ ਹੈ? ਭੌਤਿਕ ਵਿਚਾਰ ਦੇ ਯੋਗ ਇੱਕ ਦਿਲਚਸਪ ਸਿਧਾਂਤ ਜਾਂ ਦਰਸ਼ਨ ਵਜੋਂ, ਜਾਂ ਨਿੱਜੀ ਤੌਰ 'ਤੇ ਸ਼ਕਤੀਸ਼ਾਲੀ ਢੰਗ ਨਾਲ ਵਿਸ਼ਵਾਸ ਦੁਆਰਾ ਪਰਮਾਤਮਾ ਦੀ ਧਾਰਮਿਕਤਾ ਦਾ ਅਨੁਭਵ ਕਰਨਾ? ਖੁਸ਼ਖਬਰੀ ਇੱਕ ਮਰ ਰਹੇ ਸੰਸਾਰ ਲਈ ਇੱਕ ਕਰਜ਼ਾ ਹੈ। ਖੁਸ਼ਖਬਰੀ ਮੁਕਤੀ ਦੀ ਸ਼ਕਤੀ ਹੈ। ਖੁਸ਼ਖਬਰੀ ਸਾਡੇ ਲਈ ਪਰਮਾਤਮਾ ਦੀ ਧਾਰਮਿਕਤਾ ਨੂੰ ਪ੍ਰਗਟ ਕਰਦੀ ਹੈ। ਆਮੀਨ।